ਵਡਹੰਸ ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ, ਗੁਰਬਿਨ ਗਿਆਨ ਨਾ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਡੇ ਮਨ ਨੂੰ ਸੰਬੋਧਨ ਕਰਕੇ ਹੀ ਉਪਦੇਸ਼ ਦਿੰਦੇ ਹਨ। ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵਹਿ ਤਾਂ ਪਾਵਹਿ ਮੋਖ ਦੁਆਰ। ਰਹਾਓ ਐ ਮੇਰੇ ਮਨ, ਗੁਰਮਤ ਨੂੰ ਧਾਰਨ ਕਰਕੇ ਕਰਨੀ ਸਾਰ ਸ੍ਰੇਸ਼ਟ ਕਰਨੀ ਵਾਹਿਗੁਰੂ ਦੀ ਸੇਵਾ ਸਿਮਰਨ ਦੀ ਭਗਤੀ ਕਰ। ਸਦਾ ਸਦਾ ਹਰ ਪ੍ਰਭ ਰਵਹਿ, ਫਿਰ ਤੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕੇਗਾ ਤਾਂ ਪਾਵਹਿ ਮੋਖ ਦੁਆਰ, ਤੇ ਤਾਂ ਹੀ ਤੂੰ ਅੱਗੇ ਮੋਖ ਦੁਆਰ ਨੂੰ, ਮੁਕਤੀ ਦੇ ਦਰਵਾਜ਼ੇ ਨੂੰ ਵੀ ਪ੍ਰਾਪਤ ਕਰ ਸਕਦੇ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਮਾਇਆ ਮੋਹ ਗੁਬਾਰ ਹੈ, ਮਾਇਆ ਦਾ ਮੋਹ ਇੱਕ ਕੁੱਪ ਹਨੇਰਾ ਹੈ। ਗੁਬਾਰ ਕਹਿੰਦੇ ਨੇ ਕੁੱਪ ਹਨੇਰਾ, ਇੱਕ ਤਾਂ ਹੁੰਦਾ ਹੈ ਨਾ ਆਮ ਹਨੇਰਾ, ਔਰ ਉਹਦੇ ਵਿੱਚ ਆਦਮੀ ਦੀਵਾ ਜਗਾ ਲਵੇ ਰੋਸ਼ਨੀ ਹੋ ਜਾਂਦੀ ਹੈ, ਇੱਕ ਧੂੰਏ ਤੇ ਧੁੰਦ ਦਾ ਤੇ ਹਨੇਰੇ ਦਾ, ਤਿੰਨਾਂ ਚੀਜ਼ਾਂ ਦਾ ਸੁਮੇਲ ਹੋ ਕੇ ਇੱਕ ਐਸਾ ਕੁੱਪ ਹਨੇਰਾ ਬਣਦਾ ਹੈ ਜਿੱਥੇ ਫਿਰ ਦੀਵਾ ਵੀ ਜਗਦਾ ਦਿਖਾਈ ਨਹੀਂ ਦਿੰਦਾ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਮਾਇਆ ਦਾ ਮੋਹ ਕੁੱਪ ਹਨੇਰਾ ਹੈ, ਗੁਰਬਿਨ ਗਿਆਨ ਨਾ ਹੋਈ। ਇਹਦੇ ਵਿੱਚ ਗੁਰੂ ਤੋਂ ਬਿਨਾਂ ਕਿਸੇ ਨੂੰ ਦੈਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਸ਼ਬਦ ਲੱਗੇ ਤਿੰਨ ਬੁੱਝਿਆ ਦੂਜੇ ਪਰਜ ਵਿਗੋਈ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਸ਼ਬਦ ਨਾਲ ਜੁੜੇ ਨੇ ਉਹਨਾਂ ਨੇ ਇਸ ਰਾਜ ਨੂੰ ਸਮਝਿਆ ਹੈ, ਦੂਜੇ ਪਰਜ ਵਿਗੋਈ। ਨਹੀਂ ਤੇ ਜਿੰਨੀ ਵੀ ਪਰਜਾ ਸ੍ਰਿਸ਼ਟੀ ਹੈ ਦੂਜੇ ਪਾਸੇ ਲਾਕੇ ਵਿਗੋਈ ਖਰਾਬ ਹੋ ਰਹੀ ਹੈ। ਮਨ ਮੇਰੇ ਗੁਰਮਤ ਕਰਨੀ ਸਾਰ, ਐ ਮੇਰੇ ਮਨ ਗੁਰੂ ਦੀ ਮਤ ਨੂੰ ਧਾਰਨ ਕਰਕੇ ਸੇਵਾ ਸਿਮਰਨ ਦੀ ਇਹ ਭਗਤੀ ਕਰ, ਤੇ ਇਹੀ ਸਭ ਤੋਂ ਸ੍ਰੇਸ਼ਟ ਹੈ। ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵਹਿ ਮੋਖ ਦੁਆਰ। ਰਹਾਓ ਫਿਰ ਤੂੰ ਸਦਾ ਸਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰੇਗਾ ਜਾਂ ਵਾਹਿਗੁਰੂ ਦਾ ਨਾਮ ਜਪੇਗਾ, ਇਸੇ ਨਾਲ ਹੀ ਤੂੰ ਪਾਵਹਿ ਮੋਖ ਦੁਆਰ ਅੱਗੇ ਮੋਖ ਦੁਆਰ ਮੁਕਤੀ ਦੇ ਦਰਵਾਜ਼ੇ ਨੂੰ ਵੀ ਪ੍ਰਾਪਤ ਕਰ ਲਵੇਗਾ। ਮੋਖ ਦੁਆਰ ਤੋਂ ਭਾਵ ਹੈ ਗਿਆਨ ਦੀ, ਕਿਉਂਕਿ ਗਿਆਨ ਦੁਆਰਾ ਹੀ ਮੁਕਤੀ ਮਿਲਦੀ ਹੈ। ਜਦੋਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਫਿਰ ਤੈਨੂੰ ਮੋਖ ਦੁਆਰ ਵੀ ਦੈਵੀ ਗਿਆਨ ਯਥਾਰਥ ਗਿਆਨ ਵੀ ਪ੍ਰਾਪਤ ਹੋ ਜਾਵੇਗਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ। ਹਜ਼ੂਰ ਫਰਮਾਉਂਦੇ ਨੇ ਭਾਈ ਸਾਰੇ ਗੁਣਾਂ ਦਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਅਮਰ ਵਾਕ ਹਨ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਭ ਗੁਣ ਕਿਸੇ ਹੀ ਨਾਹੀ ਹਰ ਪੂਰ ਭੰਡਾਰੀ ਆ, ਸਾਰੇ ਗੁਣ ਹੋਰ ਕਿਸੇ ਵਿੱਚ ਵੀ ਨਹੀਂ, ਤੇ ਵਾਹਿਗੁਰੂ ਸਾਰੇ ਗੁਣਾਂ ਦਾ ਭੰਡਾਰ ਹੈ। ਗੁਣਾਂ ਕਾ ਨਿਧਾਨ ਏਕ ਹੈ, ਸਾਰੇ ਗੁਣਾਂ ਦਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਆਪੇ ਦੇ ਜੇ ਉਹ ਵਾਹਿਗੁਰੂ ਆਪ ਕਿਸੇ ਨੂੰ ਦੇਵੇ, ਕਿਉਂਕਿ ਉਹ ਦਿਆਲੂ ਕਿਰਪਾਲੂ ਦਾਤਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ ਤਾਂ ਕੋ ਪਾਏ, ਤਾਂ ਹੀ ਕੋਈ ਉਹਨਾਂ ਗੁਣਾਂ ਨੂੰ ਪ੍ਰਾਪਤ ਕਰ ਸਕਦਾ ਹੈ। ਬਿਨ ਨਾਵੈ ਸਭ ਵਿਛੜੀ, ਗੁਰ ਕੈ ਸ਼ਬਦ ਮਿਲਾਏ। ਲੋ ਬਿਨਾਂ ਨਾਮ ਤੋਂ ਸਾਰੀ ਸ੍ਰਿਸ਼ਟੀ ਵਾਹਿਗੁਰੂ ਤੋਂ ਵਿਛੜੀ ਹੋਈ ਹੈ, ਤੇ ਵਾਹਿਗੁਰੂ ਜਦੋਂ ਮਿਹਰਾਂ ਵਿੱਚ ਆਉਂਦਾ ਹੈ, ਗੁਰ ਕੈ ਸ਼ਬਦ ਮਿਲਾਏ, ਗੁਰੂ ਕੇ ਸ਼ਬਦ ਰਾਹੀਂ ਵਿਛੜਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਪ੍ਰਭ ਕੋ ਮਿਲਬੋ ਚਾਹੈ ਖੋ ਸ਼ਬਦ ਮਿਲੇ। ਇਹ ਗੁਰੂ ਕਾ ਸ਼ਬਦ ਹੀ ਇੱਕ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਵਿਛੜੇ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਮੇਰੀ ਮੇਰੀ ਕਰਦੇ ਘਟ ਗਏ, ਤਿੰਨਾ ਹੱਥ ਕਿਹੋ ਨਾ ਆਇਆ। ਜਿਹੜੇ ਮਨਮੁਖ ਲੋਕ ਮੇਰੀ ਮੇਰੀ ਕਰਦੇ ਰਹਿੰਦੇ ਨੇ, ਘਟ ਗਏ, ਉਹਨਾਂ ਦਾ ਸਰੀਰ ਵੀ ਕਮਜ਼ੋਰ ਹੋ ਗਿਆ, ਇੰਦਰੀਏ ਵੀ ਕਮਜ਼ੋਰ ਹੋ ਗਏ, ਮਨ ਦੀ ਵੀ ਸ਼ਕਤੀ ਉਹਨਾਂ ਦੀ ਕਮਜ਼ੋਰ ਹੋ ਗਈ। ਤਿੰਨਾ ਹੱਥ ਕਿਹੋ ਨਾ ਆਇਆ, ਪਰ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਆਇਆ। ਸਤਿਗੁਰ ਮਿਲਿਆ ਸੱਚ ਮਿਲੇ, ਸੱਚ ਨਾਮ ਸਮਾਇਆ। ਭਾਈ ਜਿਹੜੇ ਜੀਵ ਸਤਿਗੁਰੂ ਨੂੰ ਮਿਲੇ ਸੱਚ ਮਿਲੇ ਉਹ ਸੱਚੇ ਪਰਮਾਤਮਾ ਦੇ ਨਾਲ ਮਿਲ ਗਏ। ਜਿਹੜੇ ਸੱਚੇ ਸਤਿਗੁਰੂ ਨੂੰ ਮਿਲ ਗਏ ਉਹ ਸੱਚੇ ਪਰਮਾਤਮਾ ਦੇ ਨਾਲ ਮਿਲ ਗਏ। ਕਿਵੇਂ? ਸੱਚ ਨਾਮ ਸਮਾਇਆ, ਸੱਚੇ ਨਾਮ ਦੇ ਵਿੱਚ ਉਹਨਾਂ ਦਾ ਮਨ ਲੀਨ ਹੋ ਗਿਆ ਤੇ ਸੱਚੇ ਨਾਮ ਦੇ ਵਿੱਚ ਲੀਨ ਹੋ ਕੇ ਅੱਗੇ ਉਹ ਪਰਮਾਤਮਾ ਨੂੰ ਜਾ ਮਿਲੇ। ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਹ ਸਾਡਾ ਸਰੀਰ ਆਸਾ ਤੇ ਮਨਸਾ ਤ੍ਰਿਸ਼ਨਾ ਦਾ ਸੁਮੇਲ ਹੈ। ਸਾਡੇ ਸਰੀਰ ਵਿੱਚ ਆਸਾ ਤੇ ਮਨਸਾ ਦੀਆਂ ਦੋ ਲਹਿਰਾਂ, ਦੋ ਨਦੀਆਂ ਵਗ ਰਹੀਆਂ ਨੇ। ਅੰਤਰ ਜੋਤ ਜਗਾਏ, ਪਰ ਸਤਿਗੁਰੂ ਸਾਡੇ ਅੰਦਰ ਗਿਆਨ ਦੀ ਜੋਤ ਜਗਾ ਦਿੰਦੇ ਹਨ, ਜਿਸ ਦਾ ਸਦਕਾ ਇਹ ਆਸਾ ਤੇ ਮਨਸਾ ਨੂੰ ਬੰਨ ਪੈ ਜਾਂਦਾ ਹੈ। ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਮਨਮੁਖਾਂ ਨੂੰ ਤਾਂ ਹਮੇਸ਼ਾ ਲਈ ਬੰਨ ਹੀ ਪਿਆ ਰਹਿੰਦਾ। ਉਹਨਾਂ ਦੇ ਮੂਹਰੇ ਮੋਹ ਮਾਇਆ ਦੀ, ਆਸਾ ਮਨਸਾ ਦੀ ਰੁਕਾਵਟ ਖੜੀ ਰਹਿੰਦੀ ਹੈ। ਗੁਰਮੁਖ ਮੁਕਤ ਕਰਾਏ ਤੇ ਉਹ ਵਾਹਿਗੁਰੂ ਗੁਰਮੁਖਾਂ ਨੂੰ ਮੁਕਤ ਕਰਾ ਦਿੰਦਾ ਹੈ। ਕਿਉਂ? ਗੁਰਮੁਖਾਂ ਦੇ ਅੰਦਰ ਵਾਹਿਗੁਰੂ ਗਿਆਨ ਦੀ ਜੋਤ ਜਗਾ ਦਿੰਦਾ। ਜਿਹਦੇ ਅੰਦਰ ਗਿਆਨ ਦੀ ਜੋਤ ਜਗ ਪੈਂਦੀ ਹੈ ਤੇ ਫਿਰ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਵੱਡਾ ਹੰਸ ਮਹੱਲਾ ਤੀਜਾ, ਸੁਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ, ਸਤਿਗੁਰ ਮੋਕੋ ਹਰ ਦੀਆ ਬੁਝਾਏ, ਰਹਾਓ ਐ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆ। ਕਿਉਂ? ਸਤਿਗੁਰ ਮੋਕੋ ਹਰ ਦੀਆ ਬੁਝਾਏ, ਸਤਿਗੁਰੂ ਨੇ ਸਾਨੂੰ ਇਸ ਨਾਮ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਸਮਝਾ ਦਿੱਤਾ, ਕਿਉਂਕਿ ਨਾਮ ਦੁਆਰਾ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ। ਇਹ ਗੱਲ ਸਤਿਗੁਰੂ ਨੇ ਸਾਨੂੰ ਸਮਝਾਈ ਹੈ, ਇਸ ਲਈ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ। ਸੁਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ। ਜਿਹੜੀਆਂ ਗੁਰਮੁਖ ਰੂਹਾਂ ਸੁਹਾਗਣਾ ਵਾਂਗ ਨੇ, ਉਹਨਾਂ ਦਾ ਲੋਕ ਤੇ ਪਰਲੋਕ ਵਿੱਚ ਹਮੇਸ਼ਾ ਲਈ ਮੁਖ ਉਜਲਾ ਹੁੰਦਾ ਹੈ। ਕਿਉਂ? ਗੁਰ ਕੈ ਸਹਿਜ ਸੁਭਾਏ, ਉਹ ਗੁਰੂ ਦੇ ਬਖਸ਼ੇ ਸ਼ਾਂਤ ਸੁਭਾਅ ਨੂੰ ਧਾਰਨ ਕਰਕੇ ਰਹਿੰਦੇ ਹਨ। ਸਦਾ ਪਿਰ ਰਵ ਹੈ ਆਪਣਾ ਵਿੱਚੋਂ ਆਪ ਗੁਆਏ। ਉਹ ਗੁਰਮੁਖ ਜਨ ਸੁਹਾਗਣਾ ਵਾਂਗ ਆਪਣੇ ਹਿਰਦੇ ਵਿੱਚੋਂ, ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਗੁਆ ਦਿੰਦੇ ਹਨ। ਇਸੇ ਲਈ ਸਦਾ ਪਿਰ ਰਵ ਹੈ ਆਪਣਾ, ਉਹ ਹਮੇਸ਼ਾ ਲਈ ਆਪਣੇ ਪਰਮੇਸ਼ਰ ਪਤੀ ਦੇ ਆਨੰਦ ਨੂੰ ਮੰਨਦੇ ਹਨ। ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ, ਸਤਿਗੁਰ ਮੋਕੋ ਹਰ ਦੀਆ ਬੁਝਾਏ, ਰਹਾਉ ਐ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆ। ਕਿਉਂਕਿ ਮੈਨੂੰ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ, ਸਿਮਰਨ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਦੁਹਾਗਣੀ ਖਰੀਆ ਬਿਲ ਲਾਂਦੀ ਆ, ਤਿੰਨਾ ਮਹਿਲ ਨਾ ਪਾਏ। ਜਿਹੜੀਆਂ ਮਨਮੁਖ ਰੂਹਾਂ ਨੇ ਦੁਹਾਗਣਾ ਵਾਂਗ ਹੁੰਦੀਆਂ ਨੇ, ਖਰੀਆਂ ਬਿਲ ਲਾਂਦੀਆਂ, ਉਹ ਬੜਾ ਰੋਂਦੀਆਂ ਕੁਰਲਾਉਂਦੀਆਂ ਨੇ, ਤਿੰਨਾ ਮਹਿਲ ਨਾ ਪਾਏ। ਪਰ ਉਹਨਾਂ ਨੂੰ ਵਾਹਿਗੁਰੂ ਦਾ ਮਹਿਲ, ਉਹਦਾ ਘਰ, ਉਹਦਾ ਸੱਚਖੰਡ, ਉਹਦਾ ਸਰੂਪ ਨਹੀਂ ਪ੍ਰਾਪਤ ਹੁੰਦਾ। ਦੂਜਾ ਪਾਏ ਕਰੂਪੀ, ਦੁੱਖ ਪਾਵੇ ਅੱਗੇ ਜਾਏ। ਹਜ਼ੂਰ ਕਹਿੰਦੇ ਨੇ ਜਿਹੜੀਆਂ ਦੁਹਾਗਣਾਂ ਨੇ ਦੂਜਾ ਪਾਏ, ਉਹਨਾਂ ਦਾ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪ੍ਰੇਮ ਲੱਗਿਆ ਹੋਇਆ, ਉਹ ਕਿਸੇ ਦੁਨੀਆਂ ਦੇ ਵਿਅਕਤੀ ਨਾਲ, ਕਿਸੇ ਦੁਨੀਆਂ ਦੀ ਵਸਤੂ ਦੇ ਨਾਲ ਮੋਹ ਪਿਆਰ ਪਾਈ ਬੈਠੇ ਨੇ। ਕਰੂਪੀ ਇਸੇ ਲਈ, ਉਹਨਾਂ ਦਾ ਅੰਦਰੋਂ ਹਿਰਦਾ ਵੀ ਸ਼ੁੱਧ ਨਹੀਂ, ਉਹਨਾਂ ਦਾ ਬਾਹਰਲਾ ਰੂਪ ਵੀ ਸੁੰਦਰ ਨਹੀਂ। ਦੁੱਖ ਪਾਵੇ ਅੱਗੇ ਜਾਏ, ਜਦੋਂ ਅੱਗੇ ਮਨਮੁਖ ਲੋਕ ਪ੍ਰਲੋਕ ਵਿੱਚ ਜਾਂਦੇ ਨੇ ਉੱਥੇ ਜਾ ਕੇ ਵੀ ਦੁੱਖ ਪਾਉਂਦੇ ਨੇ। ਜਿਵੇਂ ਦੁਹਾਗਣਾ ਜਦੋਂ ਸਹੁਰੇ ਘਰ ਵੀ ਜਾਂਦੀਆਂ ਨੇ ਉੱਥੇ ਜਾ ਕੇ ਵੀ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ, ਜਿਹੜੀਆਂ ਸੁਹਾਗਣਾਂ ਨੇ ਉਹਨਾਂ ਨੂੰ ਸਤਿਕਾਰ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਜਿਨ੍ਹਾਂ ਦਾ ਪ੍ਰੇਮ ਦੂਜੇ ਪਾਸੇ ਹੁੰਦਾ, ਉਹ ਬੜੇ ਕੋਝੇ ਰੂਪ ਵਾਲੀਆਂ ਹੁੰਦੀਆਂ ਨੇ ਤੇ ਅੱਗੇ ਪ੍ਰਲੋਕ ਵਿੱਚ ਜਾ ਕੇ ਵੀ ਉਹ ਦੁੱਖ ਪਾਉਂਦੀਆਂ। ਗੁਣਵੰਤੀ ਨਿਤ ਗੁਣ ਰਵੈ, ਹਿਰਦੈ ਨਾਮ ਵਸਾਏ। ਲਓ ਜਿਹੜੀ ਗੁਣਾਂ ਵਾਲੀ ਜੀਵ ਰੂਪ ਇਸਤਰੀ ਹੁੰਦੀ ਹੈ ਉਹ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਹੀ ਉਚਾਰਨ ਕਰਦੀ ਹੈ। ਗੁਣਾਂ ਵਾਲੀ ਇਸਤਰੀ ਹਮੇਸ਼ਾ ਵਾਹਿਗੁਰੂ ਦੇ ਗੁਣ ਹੀ ਉਚਾਰਨ ਕਰਦੀ ਰਹਿੰਦੀ ਹੈ, ਉਹਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ। ਹਿਰਦੇ ਨਾਮ ਵਸਾਏ ਤੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾ ਲੈਂਦੀ ਹੈ। ਅਵਗੁਣਵੰਤੀ ਕਾਮਣੀ ਦੁੱਖ ਲਾਗੈ ਬਿਲ ਲਾਏ, ਉਹਦੇ ਮੁਕਾਬਲੇ ਤੇ ਜਿਹੜੀ ਔਗਣਾਂ ਵਾਲੀ ਕਾਮਣੀ ਇਸਤਰੀ ਹੈ, ਜੀਵ ਰੂਪ ਇਸਤਰੀ ਹੈ, ਦੁੱਖ ਲਾਗੈ ਬਿਲ ਲਾਏ, ਉਹਨੂੰ ਜਦੋਂ ਦੁੱਖ ਲੱਗਦਾ ਹੈ ਉਸ ਵੇਲੇ ਵਿਰਲਾਪ ਕਰਦੀ ਹੈ, ਕਿਉਂਕਿ ਉਹਦਾ ਵਾਹਿਗੁਰੂ ਨਾਲ ਪਿਆਰ ਨਹੀਂ ਹੁੰਦਾ। ਵਾਹਿਗੁਰੂ ਨਾਲ ਪਿਆਰ ਨਾ ਹੋਣ ਕਰਕੇ ਉਹ ਪਾਣਾ ਵੀ ਨਹੀਂ ਮੰਨ ਸਕਦੀ, ਤੇ ਜਦੋਂ ਦੁੱਖ ਲੱਗਦਾ ਫਿਰ ਵਿਰਲਾਪ ਕਰਦੀ ਹੈ। ਸਭਨਾ ਕਾ ਪਤਾਰ ਏਕ ਹੈ ਸਵਾਮੀ, ਕਹਿਣਾ ਕਿਛੂ ਨਾ ਜਾਏ। ਹਜ਼ੂਰ ਫਰਮਾਉਂਦੇ ਨੇ ਜਿੰਨੀਆਂ ਵੀ ਜੀਵ ਰੂਪ ਇਸਤਰੀਆਂ ਨੇ, ਠਾਕੁਰ ਏਕ ਸਬਾਈ ਨਾਰ, ਇਹਨਾਂ ਸਾਰਿਆਂ ਦਾ ਪਤੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਨ ਦੁਨੀਆਂ ਦਾ ਮਾਲਕ ਹੈ। ਸਭਨਾ ਕਾ ਪਤਾਰ ਏਕ ਹੈ ਸਵਾਮੀ, ਉਹ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਸਾਰੀਆਂ ਹੀ ਜੀਵ ਰੂਪ ਇਸਤਰੀਆਂ ਦਾ ਇੱਕ ਪਤੀ ਹੈ। ਕਹਿਣਾ ਕਿਛੂ ਨਾ ਜਾਏ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਉਹਦੇ ਦਰ ਤੇ ਕਿਹੜੀ ਇਸਤਰੀ ਪ੍ਰਵਾਨ ਹੁੰਦੀ ਹੈ। ਨਾਨਕ ਆਪੇ ਵੇਖ ਕੀਤੇ ਅਨ ਨਾਮੇ ਲੈਨ ਲਾਏ। ਲੋ ਹਜ਼ੂਰ ਕਹਿੰਦੇ ਨੇ ਜਿਹੜੀਆਂ ਤੇ ਮਨਮੁੱਖ ਇਸਤਰੀਆਂ ਨੇ, ਨਾਨਕ ਆਪੇ ਵੇਖ ਕੀਤੇ ਹਨ, ਵੀ ਉਹਨਾਂ ਨੂੰ ਤਾਂ ਆਪਣੇ ਆਪ ਤੋਂ ਉਸਨੇ ਵੇਖ ਦਾ ਅਰਥ ਹੈ ਵੱਖ ਕਰ ਦਿੱਤਾ, ਵੱਖਰਾ ਕਰ ਦਿੱਤਾ। ਵੇਖ ਦਾ ਅਰਥ ਹੁੰਦਾ ਵੀ ਵੱਖਰਾ ਕਰ ਦੇਣਾ। ਜਿਹੜੀਆਂ ਮਨਮੁੱਖ ਜੀਵ ਰੂਪ ਇਸਤਰੀਆਂ ਨੇ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਤੋਂ ਦੂਰ ਕਰ ਦਿੱਤਾ ਹੈ, ਆਪਣੇ ਤੋਂ ਵੱਖ ਕਰ ਦਿੱਤਾ ਹੈ, ਨਾਮੇ ਲੈਣ ਲਾਏ। ਤੇ ਜਿਹੜੀਆਂ ਗੁਰਮੁਖ ਜੀਵ ਰੂਪ ਇਸਤਰੀਆਂ ਸਨ ਤੇ ਉਹਨਾਂ ਨੂੰ ਨਾਮ ਦੇ ਵਿੱਚ ਲਾ ਕੇ ਆਪਣੇ ਗਲ ਦੇ ਨਾਲ ਲਾ ਲਿਆ, ਮਨਮੁੱਖਾਂ ਨੂੰ ਆਪੇ ਵੱਖ ਕਰ ਦਿੱਤਾ ਹੈ, ਤੇ ਜਿਹੜੀਆਂ ਗੁਰਮੁਖ ਰੂਹਾਂ ਸਨ ਉਹਨਾਂ ਨੂੰ ਨਾਮ ਦੇ ਨਾਲ ਲਾ ਕੇ, ਨਾਮੇ ਲੈਣ ਲਾਏ, ਨਾਮ ਦੇ ਨਾਲ ਜੋੜ ਕੇ ਆਪਣੀ ਗੱਲ ਦੇ ਨਾਲ ਲਾ ਲਿਆ, ਭਾਵ ਪ੍ਰਵਾਨ ਕਰ ਲਿਆ ਹੈ। ਵੱਡਾ ਹੰਸ ਮਹੱਲਾ ਤੀਜਾ, ਅੰਮ੍ਰਿਤ ਨਾਮ ਸਾਧ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਪੂਰੇ ਗੁਰੂ ਦਾ ਮਿਲਾਪ ਕਿਵੇਂ ਹੁੰਦਾ, ਤਾਂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ, ਹਰ ਕਰ ਕਿਰਪਾ ਸਤਿਗੁਰੂ ਮਿਲਾਇਆ। ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਸੱਚੇ ਸਤਿਗੁਰੂ ਦੇ ਨਾਲ ਮਿਲਾਇਆ, ਤੇ ਜਦੋਂ ਸੱਚੇ ਸਤਿਗੁਰੂ ਦੇ ਨਾਲ ਮਿਲੇ ਫਿਰ ਕੀ ਤੁਹਾਨੂੰ ਹਾਸਲ ਹੋਇਆ, ਪੂਰੇ ਸਤਿਗੁਰ ਹਰ ਨਾਮ ਤੇ ਆਇਆ, ਪੂਰੇ ਸਤਿਗੁਰੂ ਦੀ ਮਿਹਰ ਨਾਲ ਅਸੀਂ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ। ਉਸ ਅਕਾਲ ਪੁਰਖ ਨੇ ਕਿਰਪਾ ਕਰਕੇ ਸਾਨੂੰ ਸਤਿਗੁਰੂ ਦੇ ਨਾਲ ਮਿਲਾਇਆ, ਤੇ ਪੂਰੇ ਸਤਿਗੁਰੂ ਦੀ ਮਿਹਰ ਨਾਲ ਅਸੀਂ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ, ਤੇ ਜੀਵਨ ਦੀ ਸਫਲਤਾ ਹੋ ਗਈ। ਲਓ ਹੁਣ ਗੁਰੂ ਦੀ ਮਿਹਰ ਦੇ ਨਾਲ ਕੀ ਕੁਛ ਮਿਲਿਆ ਹੈ ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਅੰਮ੍ਰਿਤ ਨਾਮ ਸਾਧ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ। ਗੁਰਮੁਖਾਂ ਨੂੰ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹਮੇਸ਼ਾ ਲਈ ਮਿੱਠਾ ਪਿਆਰਾ ਲੱਗਿਆ। ਕਿਉਂ? ਗੁਰ ਸ਼ਬਦੀ ਸਾਧ ਆਇਆ, ਗੁਰੂ ਸ਼ਬਦ ਰਾਹੀਂ, ਗੁਰ ਉਪਦੇਸ਼ ਰਾਹੀਂ ਉਹਨਾਂ ਨੇ ਨਾਮ ਨੂੰ ਜਪਿਆ ਅਤੇ ਸਿਮਰਿਆ ਹੈ, ਤੇ ਉਹਨਾਂ ਨੂੰ ਉਸਦਾ ਸਵਾਦ ਵੀ ਆ ਗਿਆ ਹੈ, ਰਸ ਵੀ ਆ ਗਿਆ ਹੈ। ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਉ ਮਨ ਵਸਾਇਆ। ਸੱਚੀ ਬਾਣੀ ਦੁਆਰਾ ਗੁਰਮੁਖਾਂ ਦੀ ਸੁਰਤ ਸਹਿਜ ਸਮਾਣੀ, ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਗਈ, ਹਰ ਜੀਉ ਮਨ ਵਸਾਇਆ, ਤੇ ਫਿਰ ਉਹਨਾਂ ਗੁਰਮੁਖ ਵਿਅਕਤੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਆਪਣੇ ਮਨ ਵਿੱਚ ਵਸਾ ਲਿਆ। ਕਿਉਂਕਿ ਜਦੋਂ ਸੱਚੀ ਬਾਣੀ ਦੁਆਰਾ ਸੁਰਤ ਸਹਿਜ ਅਵਸਥਾ ਵਿੱਚ ਲੀਨ ਹੁੰਦੀ ਹੈ, ਉੱਥੇ ਅਕਾਲ ਪੁਰਖ ਵਾਹਿਗੁਰੂ ਵੀ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰੂ ਹਰ ਨਾਮ ਤੇ ਆਇਆ ਰਹਾਉ। ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਪੂਰੇ ਸਤਿਗੁਰੂ ਦੇ ਨਾਲ ਮਿਲਾਇਆ, ਤੇ ਪੂਰੇ ਸਤਿਗੁਰੂ ਦੀ ਮਿਹਰ ਨਾਲ ਅਸੀਂ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਰਹਾਓ ਵਿਸਰਾਮ ਦੇ ਕੇ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਅੱਗੇ ਫਰਮਾਉਂਦੇ ਹਨ, ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਸਾਡਾ ਵੱਡਾ ਭੁਲੇਖਾ ਦੂਰ ਕਰਨ ਲੱਗੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਬ੍ਰਹਮਾ ਵਿਸ਼ਨੂੰ ਅਤੇ ਹੋਰ ਦੇਵਤਿਆਂ ਨੂੰ ਵੀ ਮੰਨਦੇ ਪੂਜਦੇ ਨੇ, ਪਰ ਗੁਰਮਤ ਦਾ ਦ੍ਰਿਸ਼ਟੀਕੋਣ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਪਾਸ਼ਨਾ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਲਓ ਹੁਣ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਚਾਰ ਵੇਦ, ਜਿਨ੍ਹਾਂ ਨੂੰ ਸਰਵੋਤਮ ਧਰਮ ਗ੍ਰੰਥ ਆਖਦੇ ਨੇ, ਅਤੇ ਉਹਨੂੰ ਈਸ਼ਵਰੀ ਬਾਣੀ ਦਾ ਵੀ ਦਰਜਾ ਦਿੰਦੇ ਨੇ, ਅਤੇ ਉਸਨੂੰ ਬ੍ਰਹਮ ਬਾਣੀ ਕਰਕੇ ਵੀ ਆਖਿਆ ਜਾਂਦਾ ਹੈ। ਲਓ ਹੁਣ ਉਹਨਾਂ ਵੇਦਾਂ ਬਾਰੇ ਗੁਰਮਤ ਦਾ ਦ੍ਰਿਸ਼ਟੀਕੋਣ ਕੀ ਹੈ, ਅਤੇ ਇਹਨਾਂ ਦੇਵੀ ਦੇਵਤਿਆਂ ਬਾਰੇ ਉਹ ਸੰਗਤਾਂ ਅੱਗੇ ਧਿਆਨ ਦੇ ਨਾਲ ਸੁਣੋ, ਕਿਉਂਕਿ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ। ਬ੍ਰਹਮ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ। ਬ੍ਰਹਮਾ ਇੱਕ ਹਿੰਦੂ ਮਤ ਦਾ ਦੇਵਤਾ ਹੈ। ਉਸ ਬ੍ਰਹਮਾ ਨੇ ਕਹਿੰਦੇ ਵੇਦ ਬਾਣੀ ਪ੍ਰਗਟ ਕੀਤੀ ਹੈ, ਇਹ ਵੇਦ ਬ੍ਰਹਮਾ ਨੇ ਰਚੇ ਨੇ। ਮਾਇਆ ਮੋਹ ਪਸਾਰਾ, ਪਰ ਉਸ ਬ੍ਰਹਮਾ ਨੇ ਵੇਦ ਰਚ ਕੇ ਮਾਇਆ ਦਾ ਮੋਹ ਹੀ ਅੱਗੇ ਪਸਾਰਿਆ ਹੈ। ਮਾਇਆ ਦੇ ਮੋਹ ਦੇ ਵਿੱਚ ਹੀ ਲੋਕਾਂ ਨੂੰ ਅੱਗੇ ਜੰਜਾਲ ਦੇ ਵਿੱਚ ਫਸਾਉਣ ਦਾ ਯਤਨ ਕੀਤਾ ਹੈ, ਕਿਉਂਕਿ ਜਿਹੜੇ ਵੇਦ ਨੇ ਤਿਰਗੁਣ ਵਿਸ਼ਿਆ ਵੇਦਾਂ, ਵੇਦ ਦੇ ਤਿੰਨ ਕਾਂਡ ਨੇ ਕਰਮ ਉਪਾਸ਼ਨਾ ਗਿਆਨ। ਵੇਦ ਦੀ ਲੱਖ ਸ਼ੁਰਤੀ ਹੈ, 80,000 ਜਿਹੜੀ ਸ਼ੁਰਤੀ ਹੈ ਉਹ ਕਰਮ ਕਾਂਡ ਦਾ ਹੀ ਵਰਣਨ ਕਰਦੀ ਹੈ, 16,000 ਉਪਾਸ਼ਨਾ ਦਾ ਤੇ 4,000 ਸ਼ੁਰਤੀ ਗਿਆਨ ਦਾ ਵਰਣਨ ਕਰਦੀ, ਜਿਸ ਨੂੰ ਵੇਦਾਂਤ, ਵੇਦਾਂ ਦਾ ਅੰਤਲਾ ਭਾਗ ਕਿਹਾ ਜਾਂਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੇ ਬ੍ਰਹਮਾ ਦੇ ਰਚੇ ਵੇਦ ਨੇ ਨਾ, ਔਰ ਇਹਨਾਂ ਨੇ ਵੀ ਮਾਇਆ ਦੇ ਮੋਹ ਨੂੰ ਹੀ ਅੱਗੇ ਵਧਾਇਆ, ਮਾਇਆ ਦੇ ਮੋਹ ਨੂੰ ਹੀ ਅੱਗੇ ਫੈਲਾਇਆ ਹੈ, ਔਰ ਇਹਨਾਂ ਦੁਆਰਾ ਕਿਸੇ ਨੂੰ ਮੁਕਤੀ ਨਹੀਂ ਮਿਲੀ, ਕਿਉਂਕਿ ਤਿਰਗੁਣ ਵਿਸ਼ਿਆ ਵੇਦਾਂ, ਇਹ ਵੇਦ ਤਿੰਨ ਗੁਣਾਂ ਨੂੰ ਵਿਸ਼ੇ ਕਰ ਰਹੇ ਨੇ, ਤੇ ਜਿਹੜੇ ਵੇਦਾਂ ਦੇ ਅਨੁਸਾਰ ਕਰਮ ਉਪਾਸ਼ਨਾ ਗਿਆਨ ਵਿੱਚ ਲੱਗਦੇ ਨੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ, ਤਿੰਨ ਗੁਣਾਂ ਦੇ ਵਿੱਚ ਹੀ ਹਮੇਸ਼ਾ ਲਈ ਫਸੇ ਰਹਿੰਦੇ ਹਨ। ਮਹਾਂਦਿਓ ਗਿਆਨੀ ਵਰਤੈ ਕਰੇ ਆਪਣੇ ਤਾਮਸ ਬਹੁਤ ਅਹੰਕਾਰਾ। ਜਿਹੜੇ ਲੋਕ ਮਹਾਂਦੇਵ ਸ਼ਿਵ ਜੀ ਨੂੰ ਪੂਜਦੇ ਨੇ, ਉਹਦੇ ਲਈ ਸਤਿਗੁਰੂ ਕਹਿੰਦੇ ਨੇ ਮਹਾਂਦਿਓ ਗਿਆਨੀ, ਜਿਹੜਾ ਮਹਾਂਦੇਵ ਸ਼ਿਵ ਜੀ ਆਪਣੇ ਆਪ ਨੂੰ ਮਹਾਂਗਿਆਨੀ ਸਰਬੱਗ ਸਮਝਦਾ ਹੈ, ਵਰਤੈ ਕਰੇ ਆਪਣਾ, ਉਹ ਆਪਣੇ ਘਰੇ ਹੀ ਵਰਤਦਾ ਹੈ। ਇਹਦਾ ਮਤਲਬ ਇਹ ਹੈ ਉਹ ਸਮਾਧੀ ਵਿੱਚ ਹੀ ਬੈਠਾ ਰਹਿੰਦਾ। ਕਿਉਂ? ਤਾਮਸ ਬਹੁਤ ਅਹੰਕਾਰਾ, ਉਹਦੇ ਅੰਦਰ ਤਾਮਸ ਦਾ ਅਰਥ ਬਹੁਤ ਕ੍ਰੋਧ ਹੈ ਤੇ ਬਹੁਤ ਅਹੰਕਾਰ ਹੈ, ਇਸ ਲਈ ਸ਼ਿਵ ਜੀ ਬਸ ਸਮਾਧੀ ਵਿੱਚ ਹੀ ਵਧੇਰੇ ਸਮਾਂ ਬੈਠਾ ਰਹਿੰਦਾ, ਕਿਉਂਕਿ ਜਦੋਂ ਉਹ ਸਮਾਧੀ ਤੋਂ ਉਥਾਨ ਹੁੰਦਾ ਹੈ ਉਸ ਵੇਲੇ ਉਹਦੇ ਮਨ ਦੇ ਵਿੱਚ ਕ੍ਰੋਧ ਤੇ ਹੰਕਾਰ ਭਟਕਦਾ ਹੈ ਔਰ ਉਸਦੇ ਵਸ ਨਹੀਂ ਰਹਿੰਦਾ। ਫਿਰ ਉਹ ਕੋਈ ਨਾ ਕੋਈ ਇਹੋ ਜਿਹਾ ਕੋਈ ਕ੍ਰੋਧ ਵਸ਼, ਹੰਕਾਰ ਵਸ਼ ਕੋਈ ਨਾ ਕੋਈ ਕਾਰਨਾਮਾ ਕਰਦਾ ਹੈ, ਕਹਿੰਦੇ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਂਦਾ, ਕਿਉਂਕਿ ਸ਼ਿਵ ਜੀ ਨੂੰ ਸ੍ਰਿਸ਼ਟੀ ਦਾ ਸੰਘਾਰਕ ਵੀ ਮੰਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਮਹਾਂਦੇਵ ਸ਼ਿਵ ਜੀ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਉਹ ਆਪਣੇ ਘਰ ਦੇ ਵਿੱਚ ਹੀ ਵਰਤਦਾ ਹੈ, ਭਾਵ ਜਿਵੇਂ ਕਹਿੰਦੇ ਉਹ ਆਪਣੇ ਘਰੇ ਹੀ ਆਪਣੀ ਸਮਾਧੀ ਵਿੱਚ ਹੀ ਬੈਠਾ ਰਹਿੰਦਾ ਹੈ। ਉਹਦੇ ਮਨ ਵਿੱਚ ਬਹੁਤਾ ਕ੍ਰੋਧ ਤੇ ਬਹੁਤਾ ਹੰਕਾਰ ਦੱਸਿਆ ਜਾਂਦਾ ਹੈ। ਕਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੈ ਸੰਸਾਰਾ। ਦੂਸਰਾ ਦੇਵਤਾ ਹੈ ਵਿਸ਼ਨੂੰ, ਤੇ ਵਿਸ਼ਨੂੰ ਜਿਹੜਾ ਹੈ ਉਹ ਕ੍ਰਿਸ਼ਨ ਆਦਿਕ, ਰਾਮ ਚੰਦਰ ਆਦਿਕ ਹੋਰ ਕਈ ਅਵਤਾਰ ਧਾਰਨ ਦੇ ਵਿੱਚ ਰੁੱਝਿਆ ਰਹਿੰਦਾ। ਆ ਵਿਸ਼ਨੂੰ ਦੇ ਕਹਿੰਦੇ 24 ਅਵਤਾਰ ਮੰਨੇ ਨੇ, 23 ਹੋ ਚੁੱਕੇ ਨੇ, ਅੱਗੇ ਇੱਕ ਕਲਕੀ ਅਵਤਾਰ ਹਾਲੇ ਹੋਣਾ। ਲੋ ਸਤਿਗੁਰੂ ਕਹਿੰਦੇ ਨੇ ਕ੍ਰਿਸ਼ਨ ਸਦਾ ਅਵਤਾਰੀ ਰੂਦਾ, ਜਿਹੜਾ ਕ੍ਰਿਸ਼ਨ ਹੈ, ਇੱਥੇ ਕ੍ਰਿਸ਼ਨ ਤੋਂ ਭਾਵ ਹੈ ਵਿਸ਼ਨੂੰ ਦੇਵਤੇ ਦਾ, ਜਿਹੜਾ ਵਿਸ਼ਨੂੰ ਦੇਵਤਾ ਹੈ ਉਹ ਹਮੇਸ਼ਾ ਲਈ ਅਵਤਾਰ ਧਾਰਨ ਦੇ ਵਿੱਚ ਹੀ ਰੁੱਝਿਆ ਹੋਇਆ। ਕਦੇ ਮੋਹਣੀ ਅਵਤਾਰ ਧਾਰਨ ਕਰ ਲਿਆ, ਕਦੇ ਬ੍ਰਹ ਅਵਤਾਰ ਧਾਰਨ ਕਰ ਲਿਆ, ਕਦੇ ਕੱਛ ਅਵਤਾਰ ਧਾਰਨ ਕਰ ਲਿਆ, ਉਹ ਵਿਸ਼ਨੂੰ ਹਮੇਸ਼ਾ ਅਵਤਾਰ ਧਾਰਨ ਕਰਨ ਦੇ ਵਿੱਚ ਹੀ ਰੁੱਝਿਆ ਹੋਇਆ। ਕਿਤ ਲਗ ਤਰੈ ਸੰਸਾਰਾਂ, ਭਾਈ ਦੱਸੋ ਇਹ ਸੰਸਾਰ ਕਿਸ ਦੇ ਲੜ ਲਾ ਕੇ ਤਰ ਸਕਦਾ, ਭਾਵ ਇਹਨਾਂ ਦੇਵੀ ਦੇਵਤਿਆਂ ਦੇ ਮਗਰ ਲਾ ਕੇ ਸੰਸਾਰ ਦਾ ਭਲਾ ਨਹੀਂ ਹੋ ਸਕਦਾ। ਗੁਰਮੁਖ ਗਿਆਨ ਰਤੇ ਜੁਗੇ ਅੰਤਰ ਚੁਕੈ ਮੋਹ ਗੁਬਾਰਾ। ਲਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਗਿਆਨ ਰਤੇ ਜੁਗੇ ਅੰਤਰ। ਜਿਹੜੇ ਗਿਆਨਵਾਨ ਗੁਰਮੁਖ ਵਿਅਕਤੀ ਹਨ, ਗੁਰਮੁਖ ਗਿਆਨੀ ਪੁਰਖ ਹਨ, ਰਤੇ ਜੁਗੇ ਅੰਤਰ ਵੀ ਉਹ ਇਸ ਕਲਯੁਗ ਦੇ ਅੰਦਰ ਵਾਹਿਗੁਰੂ ਦੇ ਨਾਮ ਦੇ ਤੇ ਸ਼ਬਦ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਚੁਕੈ ਮੋਹ ਗੁਬਾਰਾ, ਤੇ ਫਿਰ ਉਹਨਾਂ ਦਾ ਜਿਹੜਾ ਮੋਹ ਦਾ ਗੁਬਾਰ ਹੈ, ਮੋਹ ਦਾ ਕੁੱਪ ਹਨੇਰਾ ਹੈ, ਉਹ ਖਤਮ ਹੋ ਜਾਂਦਾ ਹੈ। ਭਾਵ ਜਿਹੜੇ ਨਾਮ ਦੇ ਬਾਣੀ ਦੇ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਦੇ ਮਨ ਦੇ ਵਿੱਚੋਂ ਮੋਹ ਦਾ ਹਨੇਰਾ ਦੂਰ ਹੁੰਦਾ ਹੈ। ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ। ਲਓ ਹਜ਼ੂਰ ਕਹਿੰਦੇ ਨੇ ਇਹਨਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਕੇ ਕਿਸੇ ਦਾ ਭਲਾ ਨਹੀਂ ਹੋ ਸਕਦਾ, ਫਿਰ ਕਿਵੇਂ ਭਲਾ ਹੋ ਸਕਦਾ ਹੈ? ਸਤਿਗੁਰ ਸੇਵਾ ਤੇ ਨਿਸਤਾਰਾ, ਤੁਸੀਂ ਸਤਿਗੁਰੂ ਦੀ ਸੇਵਾ ਕਰੋ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸਤਿਗੁਰੂ ਦੀ ਸੇਵਾ ਤੋਂ ਹੀ ਕਿਸੇ ਦਾ ਨਿਸਤਾਰਾ ਹੋ ਸਕਦਾ ਹੈ। ਗੁਰਮੁਖ ਤਰੈ ਸੰਸਾਰਾ, ਹਜ਼ੂਰ ਕਹਿੰਦੇ ਨੇ ਗੁਰੂ ਦੇ ਅਨੁਸਾਰ ਹੋ ਕੇ ਤੇ ਗੁਰੂ ਦੇ ਆਗਿਆਕਾਰੀ ਹੋ ਕੇ ਇਹ ਸੰਸਾਰ ਤਰ ਜਾਂਦਾ ਹੈ। ਸਾਚਾ ਨਾਏ ਰਤੇ ਬੈਰਾਗੀ ਪਾਇਨ ਮੋਖ ਦੁਆਰਾ। ਲੋ ਹਜ਼ੂਰ ਕਹਿੰਦੇ ਨੇ ਸਾਚਾ ਨਾਏ ਰਤੇ ਬੈਰਾਗੀ, ਜਿਹੜੇ ਗੁਰਮੁਖ ਨੇ ਸੰਸਾਰ ਵੱਲੋਂ ਵੈਰਾਗਵਾਨ ਹੋ ਕੇ ਤੇ ਵਾਹਿਗੁਰੂ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਕਿਉਂਕਿ ਬਿਨ ਵੈਰਾਗ ਨਾ ਛੂਟਸ ਮਾਇਆ, ਵੈਰਾਗ ਤੋਂ ਬਿਨਾਂ ਮਾਇਆ ਦਾ ਮੋਹ ਨਹੀਂ ਟੁੱਟਦਾ। ਜਿੰਨਾ ਚਿਰ ਮਾਇਆ ਦਾ ਮੋਹ ਨਾ ਟੁੱਟੇ, ਨਾਮ ਦੇ ਨਾਲ ਪਿਆਰ ਨਹੀਂ ਲੱਗ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸੱਚਾ ਨਾਏ ਰਤੇ ਬੈਰਾਗੀ, ਜਿਹੜੇ ਗੁਰਮੁਖ ਵੈਰਾਗੀ ਨੇ ਉਹ ਸੰਸਾਰ ਵੱਲੋਂ ਉਪਰਾਮ ਹੋ ਕੇ ਵਾਹਿਗੁਰੂ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਪਾਇਨ ਮੋਖ ਦੁਆਰਾ। ਇਸ ਢੰਗ ਦੇ ਨਾਲ ਉਹ ਮੋਖ ਦੁਆਰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ। ਏਕੋ ਸੱਚ ਵਰਤੈ ਸਭੇ ਅੰਤਰ, ਸਭ ਨਾ ਕਰੇ ਪ੍ਰਤਪਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕੋ ਇੱਕ ਸੱਚ ਸਰੂਪ ਵਾਹਿਗੁਰੂ ਸਭਨਾ ਦੇ ਅੰਦਰ ਵਰਤ ਰਿਹਾ ਹੈ। ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ, ਸਭਨਾ ਕਰੇ ਪ੍ਰਤਪਾਲਾ, ਤੇ ਉਹੀ ਵਾਹਿਗੁਰੂ ਪਾਈ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਨਾਨਕ ਇੱਕ ਬਿਨ ਮੈਂ ਅਵਰ ਨ ਜਾਣਾ, ਸਭਨਾ ਦੀਵਾਨ ਦਇਆਲਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੂਜੇ ਦੇਵੀ ਦੇਵਤੇ ਨੂੰ ਮੈਂ ਕੁਝ ਨਹੀਂ ਜਾਣਦਾ। ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਸਾਨੂੰ ਸਮਝਾ ਦਿੱਤੀ। ਜਿਹੜੇ ਲੋਕ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਦੇ ਵਿੱਚ ਲੱਗੇ ਫਿਰਦੇ ਨੇ, ਲੋ ਸਤਿਗੁਰੂ ਕਹਿੰਦੇ ਨੇ ਮੈਂ ਤੇ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਕੁਝ ਨਹੀਂ ਜਾਣਦਾ। ਤੇ ਕਲਗੀਧਰ ਪਾਤਸ਼ਾਹ ਨੇ ਵੀ ਇਹੀ ਗੱਲ ਆਖੀ, ਮੈਂ ਨਾ ਗਣੇਸ਼ ਪ੍ਰਥਮ ਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ, ਸਭਨਾ ਦੀਵਾਨ ਦਇਆਲਾ। ਹਜ਼ੂਰ ਕਹਿੰਦੇ ਨੇ ਵੀ ਉਹ ਸਾਰਿਆਂ ਦਾ ਦੀਵਾਨ, ਸਾਰਿਆਂ ਦਾ ਹਾਕਮ, ਸਾਰਿਆਂ ਦਾ ਮਾਲਕ, ਉਹ ਦਇਆ ਦਾ ਕਰ ਵਾਹਿਗੁਰੂ ਪਰਮੇਸ਼ਰ ਹੀ ਹੈ। ਵਡਹੰਸ ਮਹੱਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆਨ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਦੇ ਨਾਲ ਨਾਲ ਗੁਰਮੁਖਾਂ ਦੀ ਮਹਿਮਾ ਵੀ ਉਚਾਰਨ ਕਰਦੇ ਹਨ। ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭਹਿ ਚੱਲੈ ਤੇਰੇ ਨਾਲ ਰਹਾਓ। ਹਜ਼ੂਰ ਕਹਿੰਦੇ ਨੇ ਐ ਮੇਰੇ ਮਨ, ਤੂੰ ਗੁਰਮੁਖ, ਗੁਰਮੁਖ ਬਣ ਕੇ। ਗੁਰਮੁਖ ਕਿਵੇਂ ਬਣਿਆ ਜਾਂਦਾ? ਵੀ ਗੁਰੂ ਦੇ ਅਨੁਸਾਰੀ ਹੋ ਕੇ, ਗੁਰੂ ਦੇ ਆਗਿਆਕਾਰੀ ਹੋ ਕੇ ਤੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ। ਨਾਮ ਸੰਭਾਲ, ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਸਦਾ ਨਿਭਹਿ ਚੱਲੈ ਤੇਰੇ ਨਾਲ, ਕਿਉਂਕਿ ਉਹ ਨਾਮ ਜਿਹੜਾ ਗੁਰੂ ਅਨੁਸਾਰੀ ਹੋ ਕੇ ਸਿਮਰਿਆ ਜਾਵੇਗਾ, ਸਦਾ ਨਿਭਹਿ, ਉਹ ਹਮੇਸ਼ਾ ਤੇਰੇ ਨਾਲ ਨਿਭੇਗਾ ਤੇ ਪਰਲੋਕ ਵਿੱਚ ਵੀ ਤੇਰੇ ਨਾਲ ਜਾਵੇਗਾ। ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਸਾਨੂੰ ਸਮਝਾ ਦਿੱਤੀ। ਗੁਰਮੁਖ ਸੱਚ ਸੰਜਮ ਤਤ ਗਿਆਨ, ਗੁਰਮੁਖ ਸੱਚੇ ਲੱਗੈ ਧਿਆਨ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖ ਸੱਚ ਸੰਜਮ ਤਤ ਗਿਆਨ, ਗੁਰਮੁਖਾਂ ਨੂੰ ਸੱਚਾ ਨਾਮ ਤੇ ਸੰਜਮ, ਇੰਦਰੀਆਂ ਨੂੰ ਵਸ ਕਰਨ ਦੀ ਯੁਕਤੀ ਤੇ ਤਤ ਗਿਆਨ ਯਥਾਰਥ ਗਿਆਨ ਪ੍ਰਾਪਤ ਹੁੰਦਾ ਹੈ। ਗੁਰਮੁਖ ਸਾਚੇ ਲੱਗਿਆ ਧਿਆਨ ਵੀ ਉਹਨਾਂ ਗੁਰਮੁਖਾਂ ਦਾ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਧਿਆਨ ਜੁੜ ਜਾਂਦਾ। ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਫਿਰ ਹੀ ਉਸ ਸੱਚੇ ਮਾਲਕ ਦੇ ਨਾਲ ਧਿਆਨ ਜੁੜਦਾ ਹੈ। ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ ਰਹਾਓ। ਐ ਮੇਰੇ ਮਨ, ਤੂੰ ਗੁਰਮੁਖ ਬਣ ਕੇ ਗੁਰੂ ਦੇ ਅਨੁਸਾਰੀ ਹੋ ਕੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਉਹ ਨਾਮ ਹਮੇਸ਼ਾ ਤੇਰੇ ਨਾਲ ਨਿਭੇਗਾ ਤੇ ਪ੍ਰਲੋਕ ਵਿੱਚ ਜਾਣ ਵੇਲੇ ਵੀ ਤੇਰੇ ਨਾਲ ਜਾਵੇਗਾ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਗੁਰਮੁਖ ਜਾਤ ਪਤ ਸੱਚ ਸੋਏ, ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖਾਂ ਦੀ ਜਾਤ ਤੇ ਪਤ ਸ਼੍ਰੇਣੀ ਸੱਚ ਸੋਏ, ਉਹ ਸੱਚਾ ਵਾਹਿਗੁਰੂ ਹੀ ਹੁੰਦਾ ਹੈ, ਕਿਉਂਕਿ ਗੁਰਮੁਖਾਂ ਦੀ ਕੋਈ ਆਪਣੀ ਜਾਤ ਪਾਤ ਨਹੀਂ ਰਹਿੰਦੀ। ਕਲਗੀਧਰ ਪਾਤਸ਼ਾਹ ਨੇ ਵੀ ਆਖਿਆ ਸੀ, ਜਿਹੜਾ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਔਰ ਉਹਦੇ ਪਿਛਲੇ ਜਾਤ ਪਾਤ ਕੁਲ ਧਰਮ ਕਰਮ ਸਭ ਕੁਝ ਨਾਸ਼ ਹੋ ਜਾਂਦਾ, ਉਹ ਗੁਰੂ ਦਾ ਪੁੱਤਰ ਬਣ ਜਾਂਦਾ ਔਰ ਉਹ ਅਨੰਦਪੁਰ ਸਾਹਿਬ ਦਾ ਵਾਸੀ ਹੋ ਜਾਂਦਾ ਔਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਬਣ ਜਾਂਦਾ, ਖਾਲਸਾ ਫੌਜ ਦਾ ਸਿਪਾਹੀ ਬਣ ਜਾਂਦਾ। ਗੁਰਮੁਖ ਜਾਤ ਪਾਤ ਸੱਚ ਸੋਈ, ਗੁਰਮੁਖਾਂ ਦੀ ਜਾਤ ਪਾਤ ਉਹ ਸੱਚਾ ਵਾਹਿਗੁਰੂ ਹੁੰਦਾ। ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ, ਹਾਜ਼ੂਰ ਕਹਿੰਦੇ ਨੇ ਉਹ ਗੁਰਮੁਖਾਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ ਤੇ ਉਹ ਵਾਹਿਗੁਰੂ ਉਹਨਾਂ ਗੁਰਮੁਖਾਂ ਦਾ ਹਰ ਵੇਲੇ ਸਿਖਾਈ ਸਹਾਇਕ ਮਦਦਗਾਰ ਹੁੰਦਾ। ਵਸਦਾ ਤਾਂ ਸਾਰਿਆਂ ਅੰਦਰ ਹੀ ਆ ਰੱਬ, ਪਰ ਉਹਨਾਂ ਗੁਰਮੁਖਾਂ ਦੇ ਅੰਦਰ ਵਸ ਕੇ ਵਾਹਿਗੁਰੂ ਉਹਨਾਂ ਦੀ ਮਦਦ ਵੀ ਕਰਦਾ, ਉਹਨਾਂ ਦਾ ਸਹਾਇਕ ਵੀ ਹੁੰਦਾ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖ ਬਣਾਵੇ ਸੋ ਹੋਏ ਤੇ ਉਹੀ ਗੁਰਮੁਖ ਬਣ ਸਕਦਾ। ਗੁਰਮੁਖ ਬਣਨਾ ਵੀ ਕੋਈ ਸੌਖਾ ਕੰਮ ਨਹੀਂ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਗੁਰਮੁਖ ਬਣ ਦੇ ਲਈ ਤਾਨ ਮਨ ਧਨ ਗੁਰੂ ਨੂੰ ਅਰਪਣ ਕਰਨਾ ਪੈਂਦਾ, ਤਾਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਆਪ ਹੀ ਗੁਰਮੁਖ ਬਣਾਵੇ ਉਹੀ ਗੁਰਮੁਖ ਬਣਦਾ ਹੈ। ਗੁਰਮੁਖ ਆਪ ਵਡਾਈ ਦੇਵੈ ਸੋਏ, ਤੇ ਜਿਹੜਾ ਗੁਰਮੁਖ ਬਣ ਜਾਂਦਾ ਉਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਡਿਆਈ ਦਿੰਦੇ। ਕਿਹੜੀ ਵਡਿਆਈ? ਨਾਮ ਦੀ ਵਡਿਆਈ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ ਜੋ ਵਾਹਿਗੁਰੂ ਗੁਰਮੁਖਾਂ ਨੂੰ ਦਿੰਦੇ। ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰ ਸਾਧਾਰ। ਗੁਰਮੁਖ ਸ਼ਬਦ ਸੱਚ, ਹਜ਼ੂਰ ਕਹਿੰਦੇ ਨੇ ਉਹਨਾਂ ਗੁਰਮੁਖਾਂ ਦਾ ਸ਼ਬਦ ਉਪਦੇਸ਼ ਵੀ ਸੱਚਾ ਹੁੰਦਾ। ਗੁਰਮੁਖ ਵਿਅਕਤੀ ਜੋ ਵੀ ਉਪਦੇਸ਼ ਦਿੰਦਾ ਉਹ ਵੀ ਸੱਚਾ ਹੁੰਦਾ। ਕਰਨੀ ਸਾਰ ਤੇ ਗੁਰਮੁਖ ਦੀ ਜਿਹੜੀ ਕਰਨੀ ਹੈ, ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਕਰਨੀ ਨਾਲ ਮੇਲ ਖਾਂਦੀਆਂ ਨੇ। ਹਜ਼ੂਰ ਕਹਿੰਦੇ ਨੇ ਗੁਰਮੁਖਾਂ ਦਾ ਉਪਦੇਸ਼ ਵੀ ਸੱਚਾ ਹੁੰਦਾ ਤੇ ਗੁਰਮੁਖਾਂ ਦੀ ਜਿਹੜੀ ਕਰਨੀ ਹੈ, ਜੀਵਨ ਦੀ ਕਿਰਿਆ ਹੈ, ਰਹਿਤ ਮਰਜ਼ਾਦਾ ਹੈ, ਉਹ ਵੀ ਬੜੀ ਸ੍ਰੇਸ਼ਟ ਹੁੰਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਗੁਰਮੁਖ ਨਾਨਕ ਪਰਿਵਾਰ ਹੈ ਸਾਧਾਰ, ਹਜ਼ੂਰ ਕਹਿੰਦੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਪਰਿਵਾਰ ਨੂੰ ਵੀ ਸਾਧਾਰ ਆਸਰਾ ਦੇ ਦਿੰਦਾ, ਕਿਉਂਕਿ ਜਿਹੜਾ ਗੁਰਮੁਖ ਵਿਅਕਤੀ ਬਣ ਜਾਂਦਾ ਹੈ ਉਹਦਾ ਪਰਿਵਾਰ ਵੀ ਉਹਦੇ ਜੀਵਨ ਤੋਂ ਪ੍ਰੇਰਣਾ ਲੈਂਦਾ। ਗੁਰਮੁਖ ਵਿਅਕਤੀ ਦਾ ਜਿਹੜਾ ਆਪਣਾ ਪਰਿਵਾਰ ਹੈ ਉਹਦਾ ਵੀ ਉਹਨੂੰ ਵੀ ਆਸਰਾ ਦਿੰਦਾ, ਉਹਦਾ ਵੀ ਪਾਰੋ ਤਾਰਾ ਕਰ ਦਿੰਦਾ। ਤੇ ਗੁਰਮੁਖਾਂ ਦਾ ਪਰਿਵਾਰ ਕੇਵਲ ਉਹੀ ਨਹੀਂ ਜਿਹੜੇ ਉਹਨਾਂ ਦੇ ਆਪਣੇ ਧੀਆਂ ਪੁੱਤਰ ਹੁੰਦੇ ਨੇ, ਉਹ ਗੁਰਮੁਖ ਸਾਰਿਆਂ ਦੇ ਸਾਂਝੇ ਹੁੰਦੇ ਨੇ। ਜਿਹੜੇ ਉਹਨਾਂ ਦੇ ਹੋਰ ਵੀ ਪਰਿਵਾਰ ਉਹਨਾਂ ਦੇ ਨਾਲ ਜੁੜ ਜਾਂਦੇ ਨੇ, ਉਹ ਵੀ ਉਹਨਾਂ ਦਾ ਪਰਿਵਾਰ ਬਣ ਜਾਂਦਾ, ਕਿਉਂਕਿ ਇੱਕ ਬਿੰਦੀ ਬੰਸ ਹੁੰਦੀ, ਦੂਸਰੀ ਨਾਦੀ ਬੰਸ ਹੁੰਦੀ ਹੈ। ਜਿਹੜੀ ਬਿੰਦੀ ਬੰਸ ਦੇ ਵਿੱਚ ਤੇ ਜਿਵੇਂ ਸਾਡੇ ਅੱਗੇ ਪਿਤਾ ਪੁਰਖੀ ਸੰਬੰਧ ਨੇ, ਸਾਡੇ ਧੀਆਂ ਪੁੱਤਰ ਨੇ, ਅੱਗੇ ਦੋਹਤੇ ਪੋਤਰੇ ਹੋ ਜਾਂਦੇ ਨੇ, ਉਹ ਬਿੰਦੀ ਬੰਸ ਵਿੱਚ ਸ਼ਾਮਲ ਨੇ। ਤੇ ਨਾਦੀ ਕੁਲ ਦੇ ਵਿੱਚ ਜਿਵੇਂ ਇੱਕ ਨੇ ਕਿਸੇ ਮਹਾਂਪੁਰਖ ਤੋਂ ਕੋਈ ਉਪਦੇਸ਼ ਲਿਆ, ਸਿੱਖਿਆ ਲਈ, ਫਿਰ ਉਸ ਤੋਂ ਅੱਗੇ ਹੋਰ ਨੇ ਲੈ ਲਈ, ਇਹ ਦੂਸਰੀ, ਇਹ ਅੱਗੇ ਨਾਦੀ ਬੰਸ ਹੈ। ਲੋ ਹਜ਼ੂਰ ਕਹਿੰਦੇ ਨੇ ਦੋਵੇਂ ਕਿਸਮ ਦੇ ਆਪਣੇ ਪਰਿਵਾਰ ਦਾ, ਆਪਣੇ ਪਰਿਵਾਰ ਨੂੰ ਆਸਰਾ ਪ੍ਰਦਾਨ ਕਰਦੇ ਨੇ। ਗੁਰਮੁਖ ਨਾਨਕ ਪਰਿਵਾਰ ਹੈ ਸਾਦਾ, ਗੁਰਮੁਖ ਆਪਣੇ ਪਰਿਵਾਰ ਨੂੰ ਵੀ ਆਸਰਾ ਦਿੰਦਾ ਹੈ, ਤੇ ਜਿਹੜੀਆਂ ਹੋਰ ਉਹਦੀਆਂ ਕੋਈ ਸ਼ਰਧਾਲੂ ਗੁਰਸਿੱਖ ਸੰਗਤਾਂ ਹੁੰਦੀਆਂ ਹਨ, ਉਹਨਾਂ ਨੂੰ ਵੀ ਨਾਮ ਬਾਣੀ ਦਾ ਆਸਰਾ ਦਿੰਦਾ, ਕਿਉਂਕਿ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਹੈ ਵੀ ਜਿਹੜੇ ਵੀ ਲੋਕ, ਜਿਹੜੀਆਂ ਵੀ ਸੰਗਤਾਂ ਕਿਸੇ ਮਹਾਂਪੁਰਖ ਦੇ ਨਾਲ ਜੁੜੀਆਂ ਹੁੰਦੀਆਂ ਨੇ, ਜਦੋਂ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਜ਼ਰੂਰਤ ਪੈਂਦੀ ਹੈ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਕੋਈ ਮੁਸੀਬਤ ਆ ਜਾਂਦੀ, ਫਿਰ ਉਹਨਾਂ ਮਹਾਂਪੁਰਖਾਂ ਨੂੰ ਉਹ ਪੁੱਛਦਾ, ਦੱਸੋ ਜੀ ਮੈਂ ਕੀ ਕਰਾਂ। ਫਿਰ ਉਹ ਉਹਨੂੰ ਕਹਿੰਦੇ ਨੇ ਭਾਈ ਤੂੰ ਪਾਠ ਕਰ, ਤੂੰ ਸੇਵਾ ਕਰ, ਤੂੰ ਸਿਮਰਨ ਕਰ, ਤੂੰ ਅਰਦਾਸ ਕਰ। ਇਸ ਢੰਗ ਦੇ ਨਾਲ ਗੁਰਮੁਖ ਨਾਨਕ ਪਰਿਵਾਰ ਹੈ ਸਾਦਾਰ, ਗੁਰਮੁਖ ਆਪਣੇ ਨਿੱਜੀ ਪਰਿਵਾਰ ਨੂੰ ਵੀ ਤੇ ਜਿਹੜੇ ਉਹਦੇ ਸੰਗੀ ਸਾਥੀ ਨੇ ਸਾਰਿਆਂ ਨੂੰ ਆਸਰਾ ਦਿੰਦਾ, ਸ਼ਬਦ ਬਾਣੀ ਨਾਲ ਜੋੜਦਾ, ਉਹ ਸਭ ਦਾ ਹੀ ਭਲਾ ਕਰ ਦਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਤੇ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਿਵਾਰ ਸਾਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।